ਸਲੋਕ ਮਹੱਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ।
ਹਰ ਸਤ ਨਿਰੰਜਨ
ਅਮਰ ਹੈ,
ਅਮਰ ਹੈ, ਹਰ ਜਿਹੜਾ ਹੈ, ਹਰ ਗੁਣਵਾਚਕ ਲਫ਼ਜ਼ ਹੈ ਜਿਹੜਾ ਸਭ ਨੂੰ ਹਰਾ ਕਰਦਾ, ਹਰੀ ਲਫ਼ਜ਼ ਹੈ ਜੋ ਅਸਲ ਵਿੱਚ ਹਰ ਨਹੀਂ ਹੈ।
ਅੱਛਾ ਜੀ,
ਅਸੀਂ ਹਰ ਪੜ੍ਹਦੇ ਹਾਂ ਹਰੀ ਹੈ, ਹਰੀ ਪੜ੍ਹਦੇ ਨੇ।
ਹਾਂਜੀ, ਹਿੰਦੀ ਵਾਲੇ
ਉਹੀ ਜੀ ਰਾਰੇ ਨੂੰ ਸਿਆਰੀ ਪਿਆਰੀ ਪੜ੍ਹੀ ਜਾਂਦੀ ਹੈ, ਭਗਤੀ ਸ਼ਕਤੀ ਸੁਰਤੀ ਸਮਰਤੀ ਸਿਆਰੀ ਹੈ ਬਿਹਾਰੀ ਉਹ ਪੜ੍ਹੀ ਜਾਂਦੀ ਹੈ। ਹਰੀ ਸਤ ਨਿਰੰਜਨ ਅਮਰ ਹੈ, ਹਰੀ ਹੈ ਜਿਹੜਾ ਸਤ ਸਰੂਪ ਹੈ। ਇੱਕ ਤਾਂ ਸਤ ਸਰੂਪ ਹਮੇਸ਼ਾ ਰਹਿੰਦਾ ਹੈ, ਮਰਦਾ ਜੀ ਤੇ ਅਮਰ ਵੀ ਉਹਦੇ ਨਾਲ ਤਾਲੀ ਆਇਆ, ਹਮੇਸ਼ਾ ਰਹਿੰਦਾ ਹੈ। ਨਾਚਣਾ ਮਾਇਆ ਤੋਂ ਰਹਿਤਾ ਹੈ, ਮਾਇਆ ਨਾਲ ਲਿਪਤ ਰਹਿੰਦਾ ਮਾਇਆ ਤੋਂ, ਕਿਉਂਕਿ ਮਾਇਆ ਜਿਹੜੀ ਪੁਰਾਣੀ ਹੋ ਜਾਂਦੀ ਹੈ, ਜਿਹੜੀ ਚੀਜ਼ ਪੁਰਾਣੀ ਹੋ ਜਾਂਦੀ ਹੈ ਉਹ ਲਿਪਤੀ ਹੋ ਜਾਂਦੀ ਹੈ, ਮਾਇਆ ਤੋਂ ਲਿਪਤ ਰਹਿੰਦਾ ਹੈ। ਔਰ ਇਸੇ ਕਰਕੇ ਅਮਰ ਹੈ, ਅਮਰ ਹੋਣ ਦਾ ਇਹ ਕਾਰਨ ਸਤ ਹਮੇਸ਼ਾ ਰਹਿਣ ਕਰਕੇ ਹੈ। ਨਰਿੰਦਰ ਮਾਇਆ ਤੋਂ ਰਹਿਤਾ, ਅਮਰ ਹਮੇਸ਼ਾ ਵਰਖਾ ਨਹੀਂ ਹੈ, ਕਾਲ ਦੇ ਚੱਕਰ ਤੋਂ ਬਾਹਰ ਹੈ।
ਠੀਕ ਹੈ,
ਕਿਸੇ ਦੇ ਪੈਰੀ ਕਿਸੇ ਦੇ ਹੁਕਮ ਚ ਨਹੀਂ, ਵੈਰ ਵਿਰੋਧ ਉਹਦਾ ਕਿਸੇ ਨਾਲ ਹੈ ਜੀ, ਜਦ ਉਹਦਾ ਕੋਈ ਸ਼ਰੀਕ ਹੈ ਜੀ, ਸ਼ਰੀਕ ਨਾਲ ਵੈਰ ਵਿਰੋਧ ਹੁੰਦਾ। ਨਿਰੰਕਾਰ ਹੈ, ਆਕਾਰ ਤੋਂ ਰਹਿਤਾ ਹੈ, ਕੋਈ ਆਕਾਰ ਨਹੀਂ ਹੈ ਉਹਦਾ, ਇਹੋ ਜਿਹਾ ਆਕਾਰ ਨਹੀਂ ਹੈ ਜਿਹੋ ਜਿਹਾ ਅਸੀਂ ਆਕਾਰ ਬੁਲਦੇ ਹਾਂ ਤੁਰਿਆ ਦੀ ਆਦਿ। ਉਹ ਅਕਾਲ ਮੂਰਤ ਬੁਲਦ ਕੇ ਕਿਹਾ ਵੀ ਹੋਇਆ ਵੀ ਤੂੰ ਮੂਰਤੀ ਬੁਲਦ ਹੈ, ਇਹ ਰੂਪ ਨਾਲ ਰੰਗ ਨਾਲ ਰੇਖ ਦਿੱਤਿਆ ਹੋਇਆ ਤਾਂ ਤੁਰਿਆਦੀ ਰੂਪ ਰੰਗ ਦੀ ਗੱਲ ਕੀਤੀ ਹੋਈ ਹੈ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ, ਪਰ ਆਪੇ ਹੀ ਇੱਕ ਰੰਗ ਹੈ, ਆਪੇ ਬਹੁ ਰੰਗੀ ਰੰਗ ਉਹਦਾ ਹੈ, ਉਹਦਾ ਰੰਗ ਆਤਮਾ ਨੂੰ ਚੜ੍ਹਨ ਵਾਲਾ ਹੈ, ਗਿਆਨ ਉਹਦਾ ਰੰਗ ਹੈ, ਉਹਦਾ ਰੰਗ ਹੈ ਗਿਆਨ, ਗਿਆਨ ਦਾ ਰੰਗ ਆਤਮਾ ਨੂੰ ਚੜ੍ਹਦਾ। ਇਸ ਕਰਕੇ ਸੰਸਾਰ ਦੇ ਰੰਗ ਜਿਹੜੇ ਨੇ ਉਹ ਕੰਡਮ ਕੀਤੇ ਹੋਏ ਨੇ, ਨਿਰਾਕਾਰੀ ਰੰਗ ਦੱਸੇ ਹੋਏ ਨੇ। ਹਾਂਜੀ,
ਜਿਨ ਜਪਿਆ ਇੱਕ ਮਨ ਇੱਕ ਚਿੱਤ, ਤਿਨ ਲੱਥਾ ਹੋਮੈ ਭਾਰ।
ਜਿਨ ਜਪਿਆ ਇੱਕ ਮਨ ਇੱਕ ਚਿੱਤ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਜਪਿਆ, ਜਾਣੇ ਜਿਨ੍ਹਾਂ ਨੇ ਪੂਰੀ ਲਗਨ ਨਾਲ ਉਹਨੂੰ ਜਾਣਿਆ ਨਾ, ਦੁਨੀਆਂ ਜਾਣ ਰਹੇ ਸੀ ਉਹਨੂੰ ਤਾਂ ਦੁਨੀਆਂ ਭੁੱਲ ਗਈ ਸੀ, ਦੁਨੀਆਂ ਨੂੰ ਭੁੱਲ ਕੇ ਜਾਣਿਆ ਜਿਨ੍ਹਾਂ ਨੇ, ਉਹਨਾਂ ਦੇ ਸਿਰ ਤੋਂ ਹਉਮੈ ਦਾ ਭਾਰ ਲੱਥ ਗਿਆ, ਹਉਮੈ ਨਹੀਂ ਰਹੀ ਉਹਨਾਂ ਨੂੰ। ਹਉਮੈ ਬਹੁਤ ਦੀਰਘ ਰੋਗ ਹੈ, ਹਉਮੈ ਹਉਮੈ ਦਾ ਇਲਾਜ ਨਹੀਂ ਸੀ ਕੋਈ, ਸਾਰੇ ਹਉਮੈ ਦਾ ਇਲਾਜ ਕਰਦੇ ਸੀ, ਹਉਮੈ ਦਾ ਇਲਾਜ ਹੋਇਆ ਨਹੀਂ ਸੀ ਕਿਸੇ ਦੇ, ਤਾਂ ਹਉਮੈ ਦਾ ਇਲਾਜ ਅਸਲ ਦੇ ਵਿੱਚ ਹਉਮੈ ਕਿਤੋਂ ਪੈਦਾ ਹੁੰਦੀ ਹੈ, ਉਹ ਜੜ ਦਾ ਇਲਾਜ ਨਹੀਂ ਸੀ ਕਰਦੇ। ਹਉਮੈ ਅਗਿਆਨਤਾ ਤੋਂ ਪੈਦਾ ਹੁੰਦੀ ਹੈ, ਭਰਮ ਤੋਂ ਪੈਦਾ ਹੁੰਦੀ ਹੈ, ਭਰਮ ਦਾ ਇਲਾਜ ਕੀਤਾ ਗੁਰਬਾਣੀ ਨੇ, ਗੁਰਬਾਣੀ ਨੇ ਜਾਣੇ ਉਹਨੂੰ ਜਪਿਆ ਦਾ ਮਤਲਬ ਜਾਣੇ, ਜਾਣੇ ਉਹਦਾ ਗਿਆਨ ਹਾਸਲ ਕੀਤਾ, ਗਿਆਨ ਹਾਸਲ ਕੀਤਾ ਹਉਮੈ ਦਾ ਭਰ ਦੂਰ ਹੋ ਗਿਆ।
ਜਿਨ ਗੁਰਮੁਖ ਹਰ ਆਰਾਧਿਆ, ਤਿਨ ਸੰਤ ਜਨਾ ਜੈਕਾਰ। ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੀ, ਇਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ।
ਜਿਨ ਗੁਰਮੁਖੀ ਆਰਾਧਿਆ, ਤਿਨ ਸੰਤ ਜਨਾ ਜੈਕਾਰ, ਜਿਨ ਗੁਰਮੁਖਾਂ ਨੇ ਜਿਹੜੀ ਗੁਰਮੁਖੀ ਹਰ ਆਰਾਧਿਆ, ਤਿਨ ਸੰਤ ਜਨਾ ਜੈਕਾਰ, ਗੁਰਮੁਖੀ ਸੰਤ ਹੈ, ਜੇ ਕੋਈ ਸੰਤ ਹੈ ਤਾਂ ਗੁਰਮੁਖ ਹੈ, ਗੁਰੂ ਦੀ ਮੱਤ ਪ੍ਰਾਪਤੀ ਨੇ ਕਰ ਲਈ, ਉਹਦੇ ਅੰਦਰ ਸ਼ਾਂਤੀ ਆਈ ਹੈ, ਉਹਦਾ ਹੋਵੇ ਦਾ ਭਾਰ ਲੱਥਾ ਹੈ, ਤਾਂ ਸੰਤ ਹੈ ਉਹ। ਸੰਤ ਨਹੀਂ ਬਣਦਾ। ਕਹਿਣ ਦਾ ਮਤਲਬ ਇਹ ਹੈ ਭੇਖ ਨਾਲ ਸੰਤ ਨਹੀਂ ਹੁੰਦਾ, ਗਿਆਨ ਨਾਲ ਸੰਤ ਹੁੰਦਾ। ਹੋਵੇ ਨੀ ਉਹ ਸੰਤ ਹੈ, ਉਹਨਾਂ ਸੰਤ ਜਮਾਦੀ ਦਰਗਾਹ ਦੇ ਵਿੱਚ ਜੈਕਾਰ ਹੁੰਦੀ ਹੈ। ਕਿਉਂ ਬਾਜੀ ਜਿੱਤ ਕੇ ਜਾਂਦੇ ਨੇ, ਜਨਮ ਪਦਾਰਥ ਜਿੱਤ ਕੇ ਜਾਂਦੇ ਨੇ, ਚਾਰੇ ਪਦਾਰਥ ਲੈ ਕੇ ਜਾਂਦੇ ਨੇ। ਕਾਲ ਪੁਰਖ ਦਾ ਕਰਦਾ ਮਾਨ, ਕਾਲ ਪੁਰਖ ਦਾ ਮਾਨ ਨੂੰ ਮਿਟਾ ਕੇ ਜਾਂਦੇ ਨੇ, ਕਾਲ ਫਾਸ ਤੋਂ ਕਾਲ ਫਾਸ ਨੂੰ ਤੋੜ ਕੇ ਚਲੇ ਜਾਂਦੇ ਨੇ, ਕਾਲ ਫਾਸ ਨੂੰ ਚੀਰ ਕੇ ਚਲੇ ਜਾਂਦੇ ਨੇ। ਤੇ ਜਿਹੜੇ ਕਾਲ ਫਾਸ ਨੂੰ ਚੀਰ ਦਿੰਦੇ ਨੇ, ਕਾਲ ਫਾਸ ਕੀ ਹੈ? ਪਰਮ ਦਾ ਪੜਦਾ, ਪਰਮ ਦਾ ਪੜਦਾ ਹੀ ਕਾਲ ਫਾਸ ਹੈ, ਹੋਰ ਕੁਛ ਨੀ। ਉਹਨਾਂ ਦੀ ਜੈਕਾਰ ਹੁੰਦੀ ਹੈ, ਦਰਗਾਹ ਦੀ ਜੈਕਾਰ ਹੁੰਦੀ ਹੈ।
ਕੋਈ ਨਿੰਦਾ ਕਰੇ ਪੂਰੇ ਸਤ ਗੁਰੂ ਕੀ, ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ।
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਜੇ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰੇ, ਇੱਥੇ ਸਤਿਗੁਰੂ ਲਫ਼ਜ਼ ਵਰਤਿਆ, ਗੁਰ ਨਹੀਂ ਵਰਤਿਆ।
ਹਾਂਜੀ,
ਪਰਮੇਸ਼ਰ ਦੀ ਨਿੰਦਾ ਕਰਦੇ ਨੇ ਲੋਕ। ਕਿਸੇ ਵਿਅਕਤੀ ਨੂੰ ਗੁਰੂ ਪ੍ਰਮੋਟ ਕਰਨਾ ਪੂਰੇ ਸਤਿਗੁਰੂ ਦੀ ਨਿੰਦਾ ਹੈ, ਕਿਸੇ ਵਿਅਕਤੀ ਨੂੰ ਗੁਰੂ ਡਿਕਲੇਅਰ ਕਰ ਦੇਣਾ ਪੂਰੇ ਸਤਿਗੁਰੂ ਦੀ ਨਿੰਦਾ, ਉਹਦਾ ਸ਼ਰੀਕ ਪੈਦਾ ਕਰ ਦੇਣਾ। ਗੁਰੂ ਇੱਕੋ ਹੀ ਹੈ, ਗੁਰੂ ਦੂਜਾ ਨਹੀਂ ਹੋ ਸਕਦਾ। ਆਜ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ, ਜਿਹੜਾ 84 ਲੱਖ ਜੂਨ ਦੀ ਭਾਸ਼ਾ ਜਾਣਦਾ, ਜਿਹਨੇ ਸਾਚੇ ਤੋਂ ਪਵਨ ਵੱਖਰਾ ਕੀਤਾ, ਉਹ ਗੁਰੂ ਹੈ। ਜਿਹਨੇ ਕੌਣ ਪਾਣੀ ਨੂੰ ਆਪਣੇ ਵਸ ਵਿੱਚ ਰੱਖਿਆ, ਉਹ ਗੁਰੂ ਹੈ। ਜਿਹਦੇ ਹੁਕਮ ਦੇ ਵਿੱਚ ਸਭ ਕੋਈ ਹੈ, ਉਹ ਗੁਰੂ ਹੈ। ਉਹਦਾ ਤਾਂ ਸਰੀਰ ਹੈ ਕੋਈ, ਉਹ ਵਿਅਕਤੀ ਨਹੀਂ ਹੋ ਸਕਦਾ। ਵਿਅਕਤੀ ਉਹ ਵਿਅਕਤੀ ਦਾ ਉਹਦਾ ਪਹਿਲਾਂ ਕੀਤਾ ਹੋਇਆ। ਪੂਰੇ ਸਤਿਗੁਰੂ ਕੀ ਜੇ ਕੋਈ ਦਿੱਤਾ ਕਰਦਾ ਉਹਦੇ ਬਰਾਬਰ ਦਾ, ਜਿਵੇਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਬਣਾ ਲਏ, ਇਹਨਾਂ ਨੇ ਤਿੰਨ ਬਣਾ ਲਏ, ਵੀ ਤਿੰਨੇ ਰਲ ਕੇ ਉਹ ਕੰਮ ਕਰਦੇ ਨੇ। ਅਸਲ ਚ ਇਸ਼ਾਰਾ ਉਹਨਾਂ ਵਾਲਾ ਹੈ, ਪੂਰੇ ਸਤਿਗੁਰੂ ਦੀ ਨਿੰਦਿਆ ਹੋ ਗਈ। ਤਿੰਨ ਆਦਮੀ ਬਣਾ ਲੇ, ਵੀ ਤਿੰਨ ਇਹ ਕਰਦੇ ਨੇ, ਉਹ ਨੀ ਕਰਦਾ ਹੈਗਾ। ਗੁਰਬਾਣੀ ਕਹਿ ਰਹੀ ਉਹ ਗੱਲਾਂ ਹੀ ਕਰਦਾ, ਇੱਥੇ ਮਤ ਭੇਜ ਹੈ ਗੁਰਬਾਣੀ ਦਾ, ਦੂਜੀ ਮਤ ਦਾ ਉਹ ਪਹਿਲਾਂ ਹੀ ਕਰਦਾ, ਹੁਕਮ ਹੀ ਕਰਦਾ। ਹੁਕਮ ਨੇ ਆਵੇ, ਹੁਕਮ ਨੇ ਜਾਏ, ਹੁਕਮ ਨੇ ਰਹੇ ਸਮਾਈ। ਜੇ ਕੋਈ ਨਿੰਦ ਕਰੇ ਪੂਰੇ ਸਤਿਗੁਰੂ ਕੀ,
ਇਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ।
ਫਿੱਟ ਫਿੱਟ ਕਰਦਾ, ਕਿਉਂਕਿ ਉਹ ਜਿਹੜੀ ਫਿਲੋਸਫੀ ਹੁੰਦੀ ਹੈ, ਉਹ ਫਿਲੋਸਫੀ ਨੂੰ, ਉਹ ਵਿਚਾਰਧਾਰਾ ਨੂੰ ਸੰਸਾਰ ਰਿਜੈਕਟ ਕਰ ਦਿੰਦਾ। ਮਤਲਬ ਉਹ ਜਿਹੜੇ ਖਿਆਲ ਦੇ ਕੇ ਜਾਂਦਾ, ਗ੍ਰੰਥ ਲਿਖ ਕੇ ਜਾਂਦਾ, ਦੁਨੀਆਂ ਨੂੰ ਖਿਆਲ ਦੇ ਕੇ ਧਰਮ ਦੇ ਕੇ ਜਾਂਦਾ, ਉਹਨੂੰ ਫਿੱਟ ਫਿੱਟ ਕਰਕੇ ਲੋਕ ਦਰਕਾਰ ਦਿੰਦੇ ਨੇ, ਛੱਡ ਦਿੰਦੇ ਨੇ, ਤਿਆਗ ਕਰ ਦਿੰਦੇ ਨੇ ਉਹਦਾ।
ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ, ਧੰਨ ਧੰਨ ਗੁਰੂ ਗੁਣ ਗਾਵਦਾ, ਤਿਸ ਨੂੰ ਸਦਾ ਸਦਾ ਨਮਸਕਾਰ।
ਸਤਿਗੁਰ ਹੈ ਉਹ ਜਿਹੜਾ ਵਿਅਕਤੀ ਹੈ, ਉਹ ਸਤਿਗੁਰ ਹੈ। ਸਤਿਗੁਰ ਦੇ ਵਿੱਚ ਪੂਰਾ ਗੁਰੂ ਆਪ ਵਰਤਦਾ, ਇਹ ਤਾਂ ਗੱਲ ਠੀਕ ਹੈ, ਇਹ ਤਾਂ ਗੱਲ ਗੁਰਬਾਣੀ ਬੋਲਦੀ ਹੈ। ਤੇ ਕਲਾ ਤਾਂ ਸਤਿਗੁਰੂ ਦੀ ਵਰਤਦੀ ਹੈ ਸਤਿਗੁਰ ਵਿੱਚ, ਕਲਾ ਤਾਂ ਪਰਮੇਸ਼ਰ ਦੀ ਵਰਤਦੀ ਹੈ। ਇਹ ਬਤਾਇਆ ਤਾਂ ਉਹਦਾ ਹੀ ਬੋਲਦਾ, ਚਲਾਇਆ ਤਾਂ ਉਹਦਾ ਹੀ ਚੱਲਦਾ, ਪਰ ਆਪ ਪੁੱਛਦੀ ਹੈ। ਸਤਿਗੁਰ ਆਪਣੇ ਆਪ ਨੂੰ ਕਹਿੰਦਾ ਮੈਂ ਜੀ ਰਹੂੰ, ਕੁਛ ਨੀ ਮੈਂ, ਨਹੀਂ ਕੁਛ ਹੋਰ ਨੀ, ਕੁਛ ਆਏ ਨੂੰ ਬੋਰਾ। ਉਹ ਇਹ ਕਹਿੰਦਾ ਇਹ ਗੱਲ ਸੱਚ ਹੈ, ਇਹਨੂੰ ਸੱਚ ਕਰਕੇ ਮੰਨ ਲੈਣਾ ਚਾਹੀਦਾ। ਫਿਰ ਜੇ ਆਪ ਹੈ ਨੀ ਕੁਛ, ਤੇ ਹੈ ਕੌਣ? ਉਹਦੀ ਕਲਾ ਵਰਤਦੀ ਹੈ, ਉਹਦੀ ਸਾਰੀ ਉਹ ਕਲਾ ਨੀ ਵਰਤਦੀ। ਇਹਦੇ ਵਿੱਚ ਜਿੰਨੀ ਕੁ ਲੋੜ ਹੈ ਨਾ ਸੰਸਾਰ ਨੂੰ ਸਾਨੂੰ ਸਮਝਾਉਣ ਵਾਸਤੇ, ਆ ਪੌੜੀ ਚੜ੍ਹਾਉਣ ਵਾਸਤੇ, ਗੁਰੁੱਖਾ ਜਨਮ ਦੀ ਆ ਪੌੜੀ ਆਖਰੀ ਚੜ੍ਹਾਉਣ ਵਾਸਤੇ ਜਿੰਨੀ ਕਲਾ ਦੀ ਲੋੜ ਹੈ, ਉਨੀ ਕੁ ਕਲਾ ਵਰਤਦੀ ਹੈ। ਅੰਸ਼ ਕਲਾ ਕਹਿੰਦੇ ਨੇ ਇਹਨੂੰ, ਕਿਣਕਾ ਕਿਣਕੇ ਜਿਹੜੀ ਕਲਾ ਵਰਤਦੀ ਉਹਦੀ ਕਿਣਕਾ, ਇੱਕ ਜਿਸ ਜੀਵ ਖਾਵੇ ਤਾਂ ਕਿ ਬ੍ਰਹਮਾ ਗਣੀ ਨਾ ਹੋਵੇ। ਇਹ ਕੁੱਲ ਕਲਾ ਦਾ ਤਿਣਕਾ ਹੀ ਵਰਤਦਾ ਸਤਿਗੁਰ ਵਿੱਚ। ਉਹ ਤਾਂ ਸਬੰਧ ਹੈ ਇੱਕ ਬੋਧ ਵਿਜੇ ਨੂੰ ਵਰਤਦਾ ਇਹਦੇ ਵਿੱਚ, ਇੰਨਾ ਹੀ ਲੋੜ ਹੈ।
ਧੰਨ ਧੰਨ ਗੁਰੂ ਗੁਣ ਗਾਵਦਾ ਤਿਸ ਨੂੰ ਸਦਾ ਸਦਾ ਨਮਸਕਾਰ।
ਧੰਨ ਧੰਨ ਉਹ ਆਦਮੀ ਹੈ, ਧੰਨ ਧੰਨ ਆਦਮੀ ਉਹ ਵਿਅਕਤੀ ਹੈ ਜਿਹੜਾ ਗੁਰੂ ਦੇ ਗੁਣ ਗਾਉਂਦਾ। ਜਿਹੜਾ ਕਹਿੰਦਾ ਵੀ ਮੈਂ ਤਾਂ ਬੁਲਾਇਆ ਬੋਲਦਾ, ਜਿਹੜਾ ਆਪਣੇ ਆਪ ਨੂੰ ਤਾਂ ਕਹਿੰਦਾ ਜੀਵਨ
ਠੀਕ ਹੈ ਜੀ। ਜਨ ਨਾਨਕ ਤਿੰਨ ਕੋ ਵਾਰਿਆ ਜਿਨ ਜਪਿਆ ਸਿਰਜਣ ਹਾਰ।
ਜਨ ਨਾਨਕ ਜਿਹੜਾ ਜਨ ਤਿੰਨ ਕੋ ਵਾਰਿਆ ਉਹਨਾਂ ਦੇ ਕੁਰਬਾਨ ਹੋ ਗਿਆ ਭਗਤਾਂ ਦੇ, ਜਿਹੜੇ ਪਹਿਲੇ ਭਗਤ ਹੋਏ ਨੇ ਕਬੀਰ ਹੋਇਆ ਉਦਾਸ ਹੋਇਆ, ਤਿੰਨ ਕੋ ਵਾਰਿਆ ਜਿਨ ਜਪਿਆ ਸਿਰਜਣ ਹਾਰ। ਦੇਖੋ ਉਹ ਭਗਤਾਂ ਦੇ ਕੁਰਬਾਨ ਨੇ ਨਾਨਕ, ਜਿਹਨਾਂ ਨੇ ਸਿਰਜਣ ਹਾਰ ਜਪਿਆ ਪਹਿਲਾਂ। ਜਿਵੇਂ ਨਾਨਕ ਜੀ ਇਹਨਾਂ ਦੇ ਕੁਰਬਾਨ ਹੋਏ, ਆਪਾਂ ਨੇ ਉਹਨਾਂ ਦੇ ਕੁਰਬਾਨ ਹੋਣੇ। ਗੁਰੂ ਨਾਨਕ ਤੋਂ ਬਾਦ ਵਾਲੇ ਜਿਹੜੇ ਨੇ, ਉਹਨਾਂ ਭਗਤਾਂ ਤੋਂ ਬਾਦ ਵਾਲੇ ਜਿਹੜੇ ਨੇ ਜਿਹਨਾਂ ਨੇ ਜਪੇ ਸਾਡੇ ਕੋਲ ਜਿਹਨਾਂ ਦੀ ਗੁਰਬਾਣੀ ਹੈ, ਆਪਾਂ ਉਹਨਾਂ ਦੇ ਕੁਰਬਾਨ ਹੋਣੇ। ਪਹਿਲੇ ਭਗਤ ਸਾਡੇ ਉਹ ਵੀ ਵਿੱਚੇ, ਪਹਿਲੇ ਵੀ ਵਿੱਚੇ, ਇਹ ਵੀ ਵਿੱਚੇ, ਸਾਡੇ ਵਾਸਤੇ ਇਹ ਹੈ। ਕਿਉਂਕਿ ਸਾਡੇ ਸਾਹਮਣੇ ਤਾਂ ਇਹਨਾਂ ਨੇ ਵੀ ਜਪ ਲਿਆ, ਜਿਨ੍ਹਾਂ ਨੇ ਜਪ ਲਿਆ ਉਹਨਾਂ ਦੇ ਕੁਰਬਾਨ। ਕੁਰਬਾਨ ਦਾ ਮਤਲਬ ਹੈ ਉਹਨਾਂ ਦੀ ਗੱਲ ਦੇ ਮੂਹਰੇ ਆਪਣੇ ਆਪਣੇ ਮਨ ਨੂੰ ਨੀਵਾਂ ਕਰ ਦੇਣਾ। ਆਪਣੇ ਮਨ ਦੇ ਵਿੱਚ ਕੋਈ ਵੀ ਖਿਆਲ ਹੋਵੇ, ਆਪਣੇ ਦਿਲ ਦੇ ਖਿਆਲ ਨੂੰ ਬਚਾ ਕੇ ਰੱਖ ਦੇਣਾ ਦਿਲ ਵਿੱਚ, ਉਹਨਾਂ ਦੀ ਗੱਲ ਤੋਂ, ਉਹਨਾਂ ਦੀ ਗੱਲ ਦੇ ਉੱਤੇ।
ਠੀਕ ਹੈ ਜੀ। ਮਹੱਲਾ ਚੌਥਾ, ਆਪੇ ਧਰਤੀ ਸਾਜੀਅਨ, ਆਪੇ ਆਕਾਸ਼ ਵਿਚ ਆਪੇ ਜੰਤੂ ਪਾਇਨ, ਮੁਖ ਆਪੇ ਦੇ ਗਿਰਾਸ।
ਇਹ ਹੁਣ ਗੁਰੂ ਦੀ ਗੱਲ ਆਈ ਹੈ, ਜਿਹਦੀ ਪਿੱਛੇ ਗੱਲ ਚੱਲੀ ਹੈ ਨਾ। ਉਹ ਕੌਣ ਹੈ ਗੁਰੂ ਜਿਹਦੀ ਗੱਲ ਅਸੀਂ ਕਰਕੇ ਆਏ? ਗੁਰੂ ਹੁੰਦਾ ਕੌਣ ਹੈ? ਆਪੇ ਧਰਤੀ ਸਾਜੀ ਹੈ, ਉਹਨੇ ਧਰਤੀ ਆਪ ਸਾਜੀ ਹੈ। ਦੱਸੋ, ਬਾਕੀ ਤਾਂ ਸਾਰੇ ਜੰਮੇ ਨੇ। ਉਹਨੇ ਧਰਤੀ ਆਪ ਸਾਜੀ ਹੈ, ਆਪੇ ਆਕਾਸ਼, ਆਕਾਸ਼ ਵੀ ਉਹਨੇ ਸਾਜਿਆ। ਆਪੇ ਜੰਤੂ ਪਾਇਨ, ਸਾਰੇ ਵਿੱਚ ਜੀ ਜਿਹੜੇ ਧਰਤੀ ਦੇ ਅਤੇ ਜਲ ਦੇ ਆਕਾਸ਼ ਦੇ ਜੀ ਜੰਤ, ਜਿਹੜੇ ਜੀ ਜੰਤ ਪੈਦਾ ਕੀਤੇ ਨੇ, ਉਹਨੇ ਹੀ ਪੈਦਾ ਕੀਤੇ ਨੇ। ਉਹ ਗੁਰੂ ਹੈ ਜਿਹਨੇ ਸਭ ਕੁਛ ਕੀਤਾ। ਵਿੱਚ ਆਪੇ ਜੰਤੂ ਪਾਇਨ, ਮੁੱਖ ਆਪੇ ਦੇਈ ਗ੍ਰਾਸ, ਸਾਰਿਆਂ ਨੂੰ ਖਾਣਾ ਵੀ ਮੁੱਖ ਚ ਦੇ ਰਿਹਾ। ਐਡਾ ਕੋਈ ਕੰਮ ਕਰ ਲੂ ਹੋਰ? ਕੋਈ ਜਿਹੜਾ ਆਦਮੀ ਜਿਹੜਾ ਇਹ ਕੰਮ ਕਰ ਲੂ? ਇਹ ਦੋ ਪੰਕਤੀਆਂ ਦੇ ਵਿੱਚ ਦੱਸ ਦਿੱਤਾ, ਐਡੀ ਸ਼ਕਤੀ ਦਾ ਮਾਲਕ ਗੁਰੂ ਹੈ। ਕੋਈ ਬੰਦਾ ਜਨਮ ਕੇ ਤਾਂ ਇਹ ਕੰਮ ਕਰੇ ਨੀ ਸਕਦਾ, ਨਾ ਹੀ ਸਹੀ ਕਿਸੇ ਨੇ ਕੀਤਾ। ਵਿੱਚ ਆਪੇ ਦੇ ਗ੍ਰਾਸ,
ਹਾਂਜੀ, ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ।
ਸਭ ਆਪੇ ਆਪ ਵਰਤਦਾ, ਹਜੇ ਆਪੇ ਆਪ ਵਰਤਦਾ, ਹੁਕਮ ਰੂਪ ਵਿੱਚ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ। ਇਹ ਜਿਹੜੇ ਗੁਣ ਨੇ ਜਿੰਨੇ ਵੀ, ਉਹਦੇ ਹੀ ਗੁਣ ਨੇ, ਤੁਸੀਂ ਆਪਣੇ ਗੁਣ ਨੇ ਕਿਸੇ ਦੇ ਆਧਾਰੇ ਮੁਕਮੇ ਨਹੀਂ ਲਏ ਹੋਏ ਗੁਣ। ਇੰਨਾ ਕੁਛ, ਇੰਨੀ ਸਮਰੱਥਾ ਉਹਦੇ ਆਪਣੇ ਵਿੱਚ ਹੀ ਹੈ। ਕੋਈ ਸ਼ਕਤੀ ਕਿਸੇ ਕੋਲੋਂ ਮੰਗ ਵੀ ਨਹੀਂ ਲਈ ਇੰਨਾ ਕੁਛ ਕਰਨ ਵਾਸਤੇ।
ਠੀਕ ਹੈ ਜੀ। ਜਨ ਨਾਨਕ ਨਾਮ ਧਿਆਏ ਤੂੰ, ਸਭ ਕਿਲਵਿਖ ਕੱਟੇ ਤਾਸ।
ਜਨ ਨਾਨਕ, ਨਾਨਕ ਆਪਣੇ ਆਪ ਨੂੰ ਕਹਿੰਦਾ ਤੂੰ ਜਾਣ, ਪਹਿਲਾਂ ਦੱਸੋ ਉਹਦਾ ਸੱਚੀ ਲੈ, ਫਿਰ ਲੋਕ ਦੇ ਵਿੱਚ ਧਿਆਨ ਰੱਖੇ ਜੇ ਤੂੰ, ਤੇਰੇ ਸਭ ਕਿਲਵਿਖ ਕੱਟੇ ਜਾਣਗੇ, ਤੇਰੀਆਂ ਜਜ਼ੀਰਾਂ ਕੱਟੀਆਂ ਜਾਣਗੀਆਂ, ਤੇਰੇ ਔਗਣ ਸਾਰੇ ਕੱਟੇ ਜਾਣਗੇ, ਪਾਕਿਸਤਾਨ ਦਰ ਪਾਰ ਹੋ ਜਾਵੇਗਾ, ਵਿਰਾਸਤੀ ਕੱਟੀ ਜਾਊਗੀ
ਤੇਰੀ।
ਕਿਲਵਿਖ ਕੱਟੇ ਸਾਰੇ ਕਿਲਵਿਖ ਤੇਰੇ ਕੱਟੇ ਜਾਣਗੇ, ਜਿਹੜਾ ਵੀ ਕਰੂ ਉਹਦੇ ਹੀ ਕੱਟੇ ਜਾਣਗੇ।
ਪੌੜੀ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵੈ, ਜੋ ਤੁਧ ਸੱਚ ਸਲਾਹਾਂ ਦੇ, ਤਿੰਨ ਜਮ ਕੰਕੜ ਨੇੜ ਨਾ ਆਵੇ।
ਤੂੰ ਸੱਚਾ ਸਾਹਿਬ ਸੱਚ ਹੈ, ਤੂੰ ਸੱਚਾ ਸਾਹਿਬ ਤਾਂ ਸੱਚ ਸਰੂਪ ਰਹਿਣ ਵਾਲਾ, ਸੱਚ ਸੱਚੇ ਭਾਵੇ, ਜਿਹੜਾ ਸੱਚ ਹੈ ਸੱਚਿਆਂ ਨੂੰ ਚੰਗਾ ਲੱਗਦਾ, ਸੱਚਿਆਰੇ ਜਿਹੜੇ ਨੇ, ਸੱਚੇ ਸੱਚੇ ਲੋਕ ਨੇ, ਉਹਨਾਂ ਨੂੰ ਸੱਚੇ ਚੰਗਾ ਲੱਗਦਾ, ਉਹਨੂੰ ਬੋਲਦਾ, ਕੂੜਿਆਂ ਨੂੰ ਨੀ ਬੋਲਦਾ। ਸੱਚ ਸੱਚੇ ਭਾਵੇ, ਜੋ ਤੁਦ ਸੱਚ ਸਲਾਹ, ਸੱਚ ਜਿਹੜੇ ਤੇਰੀ ਸਿਲਸਿਲਾ ਕਰਦੇ ਨੇ, ਤੇਰੇ ਜਮ ਕੰਕਰ ਨੇੜੇ ਨੂੰ ਆਵੇ, ਉਹਨਾਂ ਦੇ ਜਮ ਦਾ ਡੰਡਾ ਨੇੜੇ ਨੀ ਆਉਂਦਾ, ਰੋੜਾ ਮਾਰਿਆ ਹੈ ਉਹਨਾਂ ਦੇ ਨੇੜੇ ਨੀ ਆਉਂਦਾ।
ਤਿੰਨ ਕੇ ਮੁੱਖ ਦਰ ਉਜਲੇ, ਜਿਨ ਹਰ ਹਿਰਦੇ ਸੱਚਾ ਭਾਵੈ, ਕੂੜਿਆਰ ਪਿਛਾਹਾ ਸੱਟੀਅਨ, ਕੂੜ ਹਿਰਦੇ ਕਪਟ ਮਹਾ ਦੁਖ ਪਾਵੇ।
ਤਿੰਨ ਕੇ ਮੁੱਖ ਦਰ ਉਜਲੇ, ਜੇ ਦਰਗਾਹ ਜਾਂਦੇ ਨੇ ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ, ਚਿੱਟੇ, ਕੋਈ ਦਾਗ ਨੀ ਹੁੰਦਾ, ਕੋਈ ਕਾਲਸ ਨੀ ਹੁੰਦੀ। ਜਿਨ ਹਰ ਹਿਰਦੇ ਸੱਚਾ ਭਾਵੈ, ਜਿਨ੍ਹਾਂ ਦੇ ਹਿਰਦੇ ਹਰ ਸੱਚਾ ਹਰ, ਜਿਨ੍ਹਾਂ ਨੂੰ ਚੰਗਾ ਹਿਰਦੇ ਵਿੱਚ ਭੌਂਕਦਾ ਹੈ ਨਾ, ਭੌਂਕਦਾ ਰਹਿੰਦਾ ਸਾਰੀ ਜ਼ਿੰਦਗੀ, ਉਹਨਾਂ ਦੇ ਦਰਗਾਹ ਚ ਜਾਂਦੇ ਨੇ, ਉਜਲੇ ਮੁੱਖ ਹੁੰਦੇ ਨੇ, ਚਿੱਟੇ ਮੁੱਖ ਹੁੰਦੇ ਨੇ, ਚਮਕਦਾਰ ਮੁੱਖ ਹੁੰਦੇ ਨੇ, ਕੂੜਿਆਰ ਜਿਹੜੇ ਨੇ ਉੱਥੇ ਪਛਾਣ ਸੱਟੀਅਨ, ਕੂੜ ਹਿਰਦੇ ਕਪਟ ਮਹਾਂ ਦੁੱਖ ਪਾਵੇ। ਜਿਹੜੇ ਕੂੜਿਆਰ ਨੇ ਪਿੱਛੇ ਸੁੱਟ ਦਿੰਦੇ ਨੇ, ਉਹਨਾਂ ਨੂੰ ਪਛਾਣ ਸੁੱਟ ਦਿੰਦੇ ਨੇ ਜਾਸਤੇ, ਕਿਉਂਕਿ ਕੂੜ ਜਿਹੜਾ ਹੁੰਦਾ ਹੈ, ਕੂੜੇ ਦੇ ਹਿਰਦੇ ਵਿੱਚ ਕਪਟ ਹੁੰਦਾ ਹੈ, ਇਸ ਕਰਕੇ ਬੁਰਾ ਦੁੱਖ ਪਾਉਂਦਾ ਰਹਿੰਦਾ ਹੈ, ਜਾਸਤੀ ਲੱਖ ਚੂਲ ਦੇ ਵਿੱਚ ਪਿਆ ਹੀ ਰਹਿੰਦਾ ਹੈ,
ਮੂੰਹ ਕਾਲੇ ਕੂੜਿਆਰੀਆਂ, ਕੂੜਿਆਰ ਕੂੜੋ ਹੋਏ ਜਾਵੇ।
ਠੀਕ ਹੈ ਜੀ, ਇੱਥੇ 6ਵੀਂ ਪੌੜੀ ਦੀ ਸਮਾਪਤੀ ਹੈ ਜੀ।